ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾ, ਕਰ ਇਸਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ, ਕਰ ਇਸਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਾਏ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵਹੁ ਸੁਣਹੁ ਪੜ੍ਹਹੁ ਨਿਤ ਭਾਈ, ਗੁਰ ਪੂਰੈ ਤੂੰ ਰੱਖਿਆ, ਰਹਾਉ ਸਾਚਾ ਸਾਹਿਬ ਅੰਮ੍ਰਿਤ ਵਡਾਈ, ਭਗਤ ਵਛਲ ਦਾਇ ਅੱਲਾ, ਸੰਤਾਂ ਕੀ ਪੈਜ ਰੱਖਦਾ ਆਇਆ, ਆਦ ਬਿਰਧ ਪ੍ਰਤ ਪਾਲਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚਾ, ਸਰਬ ਵੇਲਾ ਮੁਖ ਪਾਵਹੁ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵਹੁ, ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ, ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਸਵਰੂਪ ਗੁਰੂ ਖਾਲਸਾ ਸਤਸੰਗਤ ਜੀ, ਆਪ ਸਮੂਹ ਸੰਗਤਾਂ ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਹੁਕਮ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਦਾ ਨਿੱਘ ਮਾਣ ਰਹੇ ਹੋ। ਆਸਾ ਕੀ ਵਾਰ ਦਾ ਕੀਰਤਨ ਆਪ ਜੀਆਂ ਨੇ ਰਾਗੀ ਜਥੇ ਪਾਸੋਂ ਸਰਵਣ ਕੀਤਾ ਹੈ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਸਤਿਗੁਰੂ ਜੀ ਨੇ ਦਰਸਾਇਆ ਹੈ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਪ੍ਰਭੂ ਸਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਅੰਦਰ ਆ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਬਾਣੀ ਸ਼ਬਦਾਂ ਦੇ ਰੂਪ ਵਿੱਚ ਉਚਾਰਨ ਕੀਤੀ ਹੈ ਅਤੇ ਗਰੀਬ ਨਵਾਜ ਜੀ ਨੇ ਸਾਨੂੰ ਹੁਕਮ ਕੀਤਾ ਹੈ, ਭਾਈ ਇਹ ਧੁਰ ਕੀ ਬਾਣੀ ਤੁਸੀਂ ਗਾਵੋ ਸੁਣੋ ਅਤੇ ਹਿਰਦੇ ਵਿੱਚ ਵਸਾਉਣਾ ਕਰੋ, ਕਿਉਂਕਿ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਹੀ ਜ਼ਿਕਰ ਕੀਤਾ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਧੁਰੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਆਈ ਹੋਈ ਬਾਣੀ ਹੈ ਅਤੇ ਜਿਹੜਾ ਮਨੁੱਖ ਇਸ ਬਾਣੀ ਨਾਲ ਜੁੜ ਜਾਂਦਾ ਹੈ, ਬਾਣੀ ਨੂੰ ਗਾਉਂਦਾ ਹੈ, ਸੁਣਦਾ ਹੈ, ਪੜ੍ਹਦਾ ਹੈ, ਵਿਚਾਰਦਾ ਹੈ, ਅਮਲ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਉਸ ਮਨੁੱਖ ਦੀ ਸਾਰੀ ਚਿੰਤਾ ਇਹ ਗੁਰਬਾਣੀ ਦੂਰ ਕਰ ਦਿੰਦੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਗੁਰਬਾਣੀ ਗਾਇਨ ਕਰਨ ਦਾ, ਗੁਰਬਾਣੀ ਸੁਣਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹੁਕਮ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਸਰੂਪ ਹੈ, ਗੁਰੂ ਬਾਣੀ ਸਰੂਪ ਹੈ, ਬਾਣੀ ਅਤੇ ਗੁਰੂ ਦੇ ਵਿੱਚ ਕੋਈ ਅੰਤਰ ਨਹੀਂ। ਸਾਰੀ ਬਾਣੀ ਵਿੱਚ ਹੀ ਸਾਧ ਸੰਗਤ ਜੀ ਅੰਮ੍ਰਿਤ ਭਰਪੂਰ ਹੈ, ਪਰ ਜੇ ਕੋਈ ਪਿਆਰ ਨਾਲ ਇਸ ਬਾਣੀ ਨੂੰ ਹਿਰਦੇ ਵਿੱਚ ਵਸਾ ਕੇ ਰਸਕ ਰਸਕ ਕੇ ਬਾਣੀ ਪੜ੍ਹੇ ਵਿਚਾਰੇ ਤਾਂ ਗੁਰਬਾਣੀ ਵਿੱਚੋਂ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਜਿੱਥੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ 'ਤੇ ਕਿਰਪਾ ਕੀਤੀ, ਸਾਨੂੰ ਪ੍ਰਤੱਖ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ, ਉੱਥੇ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ। ਸਾਡੇ ਸਰੀਰ ਦੇ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਭਰਿਆ ਹੋਇਆ ਹੈ, ਪਰ ਅਸੀਂ ਮਨ ਦੇ ਪਿੱਛੇ ਲੱਗ ਕੇ ਹੋਰ ਰਸਾਂ ਕਸਾਂ ਦਾ ਸਵਾਦ ਚੱਖਦੇ ਫਿਰਦੇ ਹਾਂ। ਉਸ ਅੰਮ੍ਰਿਤ ਦੇ ਰਸ ਨੂੰ, ਸਵਾਦ ਨੂੰ, ਆਨੰਦ ਨੂੰ ਪ੍ਰਾਪਤ ਨਹੀਂ ਕਰਦੇ, ਪਰ ਉਸ ਅੰਮ੍ਰਿਤ ਦੀ ਪ੍ਰਾਪਤੀ ਤਾਂ ਹੀ ਹੋਵੇਗੀ ਜਦੋਂ ਅਸੀਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਾਂਗੇ, ਤਾਂ ਜਿਹੜਾ ਸਾਡੇ ਅੰਦਰ ਅੰਮ੍ਰਿਤ ਹੈ ਸਤਸੰਗਤ ਜੀ, ਫਿਰ ਉਹ ਪ੍ਰਗਟ ਹੋਵੇਗਾ। ਚਿਮ ਚਿਮ ਅੰਮ੍ਰਿਤ ਵਰਸਦਾ, ਤਿਸ਼ਨਾ ਭੁੱਖ ਸਭ ਜਾਏ। ਜਿਵੇਂ ਚਿਮ ਚਿਮਾਂ ਮੀਂਹ ਪੈਂਦਾ ਨਾ ਕਿਣ ਮਿਣ, ਇਸ ਤਰ੍ਹਾਂ ਉਸ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਅਤੇ ਜਿਸ ਨੂੰ ਉਹ ਅੰਮ੍ਰਿਤ ਪ੍ਰਾਪਤ ਹੋ ਜਾਂਦਾ, ਉਸ ਦੇ ਅੰਦਰੋਂ ਤ੍ਰਿਸ਼ਨਾ, ਭੁੱਖ, ਈਰਖਾ, ਬਖੀਲੀ, ਦਵੈਤ, ਦੁਬਧਾ, ਇਹ ਸਭ ਕੁਛ ਹੀ ਨਿਵਿਰਤ ਹੋ ਜਾਂਦਾ ਹੈ। ਤੋ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਪੜ੍ਹਨ ਦਾ ਹੁਕਮ ਕੀਤਾ ਹੈ, ਪਰ ਨਾਲ ਹੀ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰਬਾਣੀ ਕਿਸ ਤਰ੍ਹਾਂ ਪੜ੍ਹੀਏ, ਸਾਨੂੰ ਇਹਦਾ ਕੋਈ ਢੰਗ, ਕੋਈ ਤਰੀਕਾ ਦੱਸੋ। ਤਾਂ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਆਰੰਭ ਦੀਆਂ ਪੰਕਤੀਆਂ ਵਿੱਚ ਦਰਸਾਇਆ ਹੈ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਪਾਵਨ ਪਵਿੱਤਰ ਹੁਕਮ ਦੀ ਵਿਚਾਰ ਆਰੰਭ ਕਰਕੇ ਸਾਂਝੀ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਰਾਗ ਸੋਰਠ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 611 ਤੇ ਸੁਭਾਏਮਾਨ ਹੈ।
ਕਰ ਇਸ ਨਾਨ ਸਿਮਰ ਪ੍ਰਭ ਆਪਣਾ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰਸਿੱਖਾ ਆ ਮੈਂ ਤੈਨੂੰ ਬਾਣੀ ਪੜ੍ਹਨ ਦਾ ਤਰੀਕਾ ਦਰਸਾਉਂਦਾ ਹਾਂ। ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਆਪ ਸਾਨੂੰ ਇਹ ਢੰਗ ਦੱਸੋ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਮਾਲਕ ਪ੍ਰਭੂ ਦਾ ਪਹਿਲਾਂ ਸਿਮਰਨ ਕਰਿਆ ਕਰ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਰਾਗ ਗੌੜੀ ਦੀ ਵਾਰ ਵਿੱਚ ਜਿੱਥੇ ਮਰਜ਼ਾਦਾ ਦੇ ਪ੍ਰਥਾਏ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹ ਗਰੀਬ ਨਿਵਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਰਿਆਦਾ ਦੇ ਪੱਖ ਵਿੱਚ ਹੁਕਮ ਜਾਰੀ ਕੀਤਾ ਸੀ ਕਿ ਜੋ ਵੀ ਪੂਜਨੀਕ ਸਤਿਗੁਰਾਂ ਦਾ ਸਿੱਖ ਅਖਵਾਉਂਦਾ ਹੈ ਕਿ ਮੈਂ ਸਿੱਖ ਹਾਂ, ਉਹ ਅੰਮ੍ਰਿਤ ਵੇਲੇ ਉੱਠ ਕੇ ਅਤੇ ਉਸ ਪ੍ਰਭੂ ਪਰਮੇਸ਼ਰ ਦੇ ਨਾਮ ਵਿੱਚ ਜੁੜ ਜਾਵੇ, ਨਾਮ ਧਿਆਉਣਾ ਕਰੇ। ਔਰ ਨਾਲ ਸਤਿਗੁਰੂ ਜੀ ਨੇ ਹੁਕਮ ਕੀਤਾ, ਉਦਮ ਕਰੇ ਭਲਕੇ ਪ੍ਰਭਾਤੀ, ਅੰਮ੍ਰਿਤ ਵੇਲੇ ਉਦਮ ਕਰੇ ਉੱਠੇ, ਉੱਠ ਕੇ ਅਤੇ ਇਸ਼ਨਾਨ ਕਰੇ, ਅੰਮ੍ਰਿਤਸਰ ਨਹਾਵੇ, ਅੰਮ੍ਰਿਤ ਸਰੋਵਰ ਵਿੱਚ। ਇੱਥੇ ਵਿਦਵਾਨਾਂ ਨੇ ਅੰਮ੍ਰਿਤ ਸਰੋਵਰ, ਜਿੱਥੇ ਪ੍ਰਤੱਖ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਅੰਮ੍ਰਿਤ ਸਰੋਵਰ ਹੈ, ਬੇਅੰਤ ਸਿੱਖ ਸੰਗਤਾਂ ਦੂਰੋਂ ਦੁਰਾਡਿਓਂ ਆ ਕੇ ਇਸ਼ਨਾਨ ਕਰਦੀਆਂ ਨੇ। ਔਰ ਸਮੇਂ ਦੀਆਂ ਹਕੂਮਤਾਂ ਨੇ ਸਤਸੰਗਤ ਜੀ ਇਸ ਪਾਵਨ ਪਵਿੱਤਰ ਸਰੋਵਰ ਨੂੰ ਪੂਰ ਵੀ ਦਿੱਤਾ ਸੀ। ਉਹਨਾਂ ਦੇ ਮਨ ਵਿੱਚ ਇਹ ਵਿਚਾਰ ਆਈ ਕਿ ਗੁਰਸਿੱਖ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਫਿਰ ਸਾਡੇ ਨਾਲ ਜੂਝਦੇ ਨੇ, ਸਾਡੇ ਨਾਲ ਲੜਦੇ ਨੇ, ਇਹਨਾਂ ਨੂੰ ਸ਼ਕਤੀ ਇੱਥੋਂ ਪ੍ਰਾਪਤ ਹੁੰਦੀ ਹੈ। ਸਮੇਂ ਦੀ ਹਕੂਮਤ ਨੇ ਇੱਕ ਵਾਰੀ ਇਹ ਅੰਮ੍ਰਿਤ ਸਰੋਵਰ ਪੂਰ ਦਿੱਤਾ ਸੀ। ਪ੍ਰਤੱਖ ਅੰਮ੍ਰਿਤ ਸਰੋਵਰ ਵਿੱਚ ਵੀ ਗੁਰਸਿੱਖ ਇਸ਼ਨਾਨ ਕਰਦੇ ਨੇ। ਗੁਰੂ ਕੀ ਸੰਗਤ ਵੀ ਸਤਸੰਗਤ ਜੀ ਇੱਕ ਸਰੋਵਰ ਹੈ। ਗੁਰੂ ਕੀ ਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਜਪਣਾ, ਸਿਫਤ ਸਲਾਹ ਕਰਨੀ, ਇਹ ਇਸ਼ਨਾਨ ਕਰਨਾ ਹੈ। ਔਰ ਤੀਸਰਾ, ਪਰਮੇਸ਼ਰ ਦਾ ਨਾਮ ਰੂਪੀ ਜਲ, ਪਰਮੇਸ਼ਰ ਦੇ ਦਾਸਾਂ ਦੇ ਸਰੋਵਰ ਵਿੱਚ ਨਾਮ ਰੂਪੀ ਜਲ ਦੇ ਨਾਲ ਇਸ਼ਨਾਨ ਕਰਨਾ, ਇਹ ਤਿੰਨ ਤਰ੍ਹਾਂ ਦਾ ਅੰਮ੍ਰਿਤਸਰ ਨਹਾਵੇ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ। ਔਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਪ੍ਰਭੂ ਦਾ ਪਹਿਲਾਂ ਸਿਮਰਨ ਕਰਿਆ ਕਰ। ਸਿਮਰਨ ਤੋਂ ਬਾਅਦ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ। ਸਤਿਗੁਰੂ ਜੀ ਕਹਿੰਦੇ ਜਦੋਂ ਸੂਰਜ ਉਦੈ ਹੁੰਦਾ ਹੈ, ਦਿਨ ਚੜ੍ਹਦਾ ਹੈ, ਤਾਂ ਉਸ ਵੇਲੇ ਗੁਰਬਾਣੀ ਗਾਇਨ ਕਰਿਆ ਕਰ। ਗੁਰਬਾਣੀ ਪੜ੍ਹਨੀ, ਨਿਤਨੇਮ ਕਰਨਾ ਸਤਿਗੁਰੂ ਜੀ ਨੇ ਦਿਨ ਚੜ੍ਹੇ ਦਾ ਹੁਕਮ ਕੀਤਾ ਹੈ। ਪਰ ਅੱਜ ਕੱਲ੍ਹ ਸਾਡੇ ਕੋਲ ਇੰਨਾ ਸਮਾਂ ਨਹੀਂ, ਅਸੀਂ ਤਾਂ ਕਈ ਵਾਰ ਇਸ਼ਨਾਨ ਕਰਦਿਆਂ ਕਰਦਿਆਂ ਜਪਜੀ ਸਾਹਿਬ ਜੀ ਦਾ ਵੀ ਪਾਠ ਕਰ ਲੈਂਦੇ ਹਾਂ, ਕਿਉਂਕਿ ਸਾਡੇ ਕੋਲ ਸਮਾਂ ਨਹੀਂ। ਪਰ ਸਮੇਂ ਤੋਂ ਬਗੈਰ ਗੱਲ ਵੀ ਨਹੀਂ ਬਣਦੀ, ਸਮੇਂ ਵਿੱਚੋਂ ਸਮਾਂ ਕੱਢਣਾ ਪਵੇਗਾ। ਇਸ਼ਨਾਨ ਕਰਕੇ ਪਹਿਲਾਂ ਉਸ ਪ੍ਰਭੂ ਦਾ ਸਿਮਰਨ ਕਰਨਾ। ਸਿਮਰਨ ਕਿਸ ਦਾ ਕਰਨਾ ਹੈ? ਜੋ ਸਤਿਗੁਰਾਂ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਦੀ ਦਾਤ ਦਿੱਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਹੈ, ਧਰਮਸਾਲ ਕਰਤਾਰਪੁਰ ਸਾਧ ਸੰਗ ਸੱਚਖੰਡ ਵਸਾਇਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਗਰੀਬ ਨਿਵਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਬਿਰਾਜਮਾਨ ਹੋ ਕੇ ਜਿੱਥੇ ਗੁਰਸਿੱਖਾਂ ਨੂੰ ਅੰਮ੍ਰਿਤ ਵੇਲੇ ਜਪ ਸਾਹਿਬ ਜੀ ਦਾ ਪਾਠ ਕਰਨ ਦਾ ਹੁਕਮ ਕੀਤਾ, ਜਿਸ ਨੂੰ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜਾਪ ਉਚਾਰਨ ਕੀਤਾ ਹੈ। ਇਸੇ ਤਰ੍ਹਾਂ ਸੰਜੇ ਸੋਦਰ ਗਾਵਣਾ, ਸ਼ਾਮ ਨੂੰ ਸੋਦਾਰ ਰਹਿਰਾ ਸਾਹਿਬ ਜੀ ਦਾ ਪਾਠ ਕਰਨਾ, ਆਰਤੀ ਦੇ ਸ਼ਬਦ ਗਾਇਨ ਕਰਨੇ, ਰਾਤੀ ਕੀਰਤ ਸੋਹਿਲਾ ਅਤੇ ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਹਿਲੇ ਜੀ ਦਾ ਪਾਠ ਕਰਨਾ, ਇਹ ਮਰਯਾਦਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਕਾਇਮ ਕੀਤੀ। ਇੱਥੇ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਵਾਹਿਗੁਰੂ ਗੁਰਸ਼ਬਦ ਸੁਣਾਇਆ ਸੀ ਆਪਣੀ ਪਾਵਨ ਰਸਨਾ ਤੋਂ। ਅਤੇ ਸਤ ਸੰਗਤ ਜੀ, ਇਹ ਵਾਹਿਗੁਰੂ ਗੁਰਸ਼ਬਦ ਕੀ ਸੀ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅੱਗੇ ਚੱਲ ਕੇ ਜ਼ਿਕਰ ਕੀਤਾ, ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ। ਵਾਹਿਗੁਰੂ ਗੁਰਮੰਤਰ ਹੈ, ਇਹ ਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਹੈ। ਔਰ ਨਾਮ ਅਭਿਆਸੀਆਂ ਦੀ ਇਹ ਵਿਚਾਰ ਹੈ ਕਿ ਮਨੁੱਖ ਜਿੰਨੀ ਮਰਜ਼ੀ ਬਾਣੀ ਪੜ੍ਹੇ ਪਰ ਆਖਿਰਕਾਰ ਉਹਨੂੰ ਵਾਹਿਗੁਰੂ ਗੁਰਮੰਤਰ ਦੇ ਅਭਿਆਸ 'ਤੇ ਆਉਣਾ ਪੈਂਦਾ। ਜਿੰਨਾ ਚਿਰ ਉਹ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਨਹੀਂ ਕਰਦਾ ਉਹਨਾਂ ਚਿਰ ਪਾਰ ਉਤਾਰਾ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਿਆ ਕਰ। ਪਰ ਭੱਟਾਂ ਨੇ ਜ਼ਿਕਰ ਕੀਤਾ ਹੈ, ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝਣਾ ਆਵੇ, ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਗੈਰ ਮਨੁੱਖ ਦੇ ਅੰਦਰ ਗਾੜਾ ਹਨੇਰਾ ਹੈ, ਗੁਰੂ ਤੋਂ ਬਗੈਰ ਮਨੁੱਖ ਨੂੰ ਸਮਝ ਨਹੀਂ ਪੈਂਦੀ ਅਤੇ ਗੁਰੂ ਸ਼ਬਦ ਦੀ ਪ੍ਰਾਪਤੀ ਤੋਂ ਬਗੈਰ ਸੁਰਤ ਦੀ ਸਿੱਧੀ ਵੀ ਪ੍ਰਾਪਤ ਨਹੀਂ ਹੁੰਦੀ। ਅਤੇ ਸਤ ਸੰਗਤ ਜੀ, ਗੁਰਸ਼ਬਦ ਦੀ ਪ੍ਰਾਪਤੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਮਰਯਾਦਾ ਕਾਇਮ ਕਰ ਦਿੱਤੀ, ਪੰਜਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰਸ਼ਬਦ ਦੀ ਪ੍ਰਾਪਤੀ ਕਰਨੀ। ਗੁਰਸ਼ਬਦ ਦੀ ਪ੍ਰਾਪਤੀ ਕਰਨੀ ਅਤੇ ਫਿਰ ਅਭਿਆਸ ਕਰਨਾ, ਫਿਰ ਸੁਰਤ ਦੀ ਸਿੱਧੀ ਪ੍ਰਾਪਤ ਹੋਵੇ ਜੀ। ਕੱਚੇ ਪਿੱਲੇ ਕਿਸੇ ਦੇਹਧਾਰੀ ਗੁਰੂ ਨੂੰ ਗੁਰੂ ਨਹੀਂ ਧਾਰਨ ਕਰਨਾ, ਕਿਉਂਕਿ ਹਜ਼ੂਰ ਨੇ ਅੰਮ੍ਰਿਤ ਦੀ ਦਾਤ ਪੰਜਾਂ ਨੂੰ ਦੇ ਕੇ ਇਹ ਮਰਯਾਦਾ ਕਾਇਮ ਕੀਤੀ ਸੀ। ਔਰ ਜਦੋਂ ਅਸੀਂ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਾਂਗੇ, ਸਾਡੀ ਸੁਰਤ ਜਿਹੜੀ ਹੈ ਇਹ ਸਿੱਧੀ ਨੂੰ ਪ੍ਰਾਪਤ ਹੋਵੇਗੀ। ਆਪਣੇ ਤੌਰ 'ਤੇ ਭਾਵੇਂ ਵਿਦਵਾਨ ਜਿੰਨਾ ਮਰਜ਼ੀ ਵਾਹਿਗੁਰੂ ਜਪਾਈ ਜਾਣ, ਆਪਣੇ ਤੌਰ 'ਤੇ ਅਸੀਂ ਜਿੰਨਾ ਮਰਜ਼ੀ ਜਪੀ ਜਾਈਏ, ਸਤਿ ਸੰਗਤ ਜੀ, ਉਹਨਾਂ ਚਿਰ ਸੁਰਤ ਨੂੰ ਰਾਹ ਦੀ ਪ੍ਰਾਪਤੀ ਨਹੀਂ ਹੋਣੀ। ਇਸ ਸੁਰਤ ਨੂੰ ਰਸਤਾ ਨਹੀਂ ਮਿਲਣਾ ਮਾਲਕ ਦੇ ਦੇਸ਼ ਵਿੱਚ ਜਾਣ ਦਾ। ਰਸਤਾ ਤਾਂ ਹੀ ਮਿਲੇਗਾ ਜਦੋਂ ਅਸੀਂ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਾਂਗੇ। ਸਤਿਗੁਰੂ ਜੀ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪਣੇ ਪ੍ਰਭੂ ਮਾਲਕ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਸਾਧ ਸੰਗਤ ਜੀ ਟਿਕਾਓ ਵਿੱਚ ਹੈ, ਇਸੇ ਕਰਕੇ ਹੀ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਦਾ ਹੁਕਮ ਕੀਤਾ ਹੈ। ਅਤੇ ਜਦੋਂ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜ ਜਾਂਦਾ ਹੈ ਅਤੇ ਸਤਿ ਸੰਗਤ ਜੀ ਆਸਤੇ ਆਸਤੇ ਮਨ ਅੰਦਰ ਟਿਕਾਓ ਆ ਜਾਂਦਾ ਹੈ। ਜਿਵੇਂ ਅੰਮ੍ਰਿਤ ਵੇਲਾ ਟਿਕਿਆ ਹੋਇਆ ਹੈ ਫਿਰ ਇਸ ਜੀਵ ਦਾ ਮਨ ਵੀ ਟਿਕ ਜਾਂਦਾ ਹੈ। ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਜੀ ਨੇ ਮੱਕੇ ਦੀ ਸੇਵਾ ਕਰਨ ਵਾਲੇ ਜੀਵਨ ਕਾਜੀ ਨੂੰ ਇਹੀ ਬਚਨ ਕੀਤਾ ਸੀ, ਮਿੱਤਰਾ ਤੂੰ ਅੰਮ੍ਰਿਤ ਵੇਲੇ ਉੱਠਦਾ ਹੈ, ਮੱਕੇ ਦੇ ਅੰਦਰ ਝਾੜੂ ਫੇਰਦਾ ਹੈ, ਸੇਵਾ ਕਰਦਾ ਹੈ, ਪਰ ਤੂੰ ਅਜੇ ਅੰਮ੍ਰਿਤ ਵੇਲੇ ਵਰਗਾ ਨਹੀਂ ਬਣਿਆ, ਅਜੇ ਤੇਰੇ ਮਨ ਅੰਦਰ ਕ੍ਰੋਧ ਹੈ, ਤੇਰੇ ਮਨ ਅੰਦਰ ਈਰਖਾ ਦਵੈਤ ਭਾਵ ਹੈ। ਜਿੰਨਾ ਚਿਰ ਇਹ ਟਿਕਾਓ ਪ੍ਰਾਪਤ ਨਹੀਂ ਹੁੰਦਾ, ਉਹਨਾਂ ਚਿਰ ਇਹਨਾਂ ਤੋਂ ਤੇਰਾ ਛੁਟਕਾਰਾ ਨਹੀਂ ਹੋਣਾ। ਜੇ ਅੰਮ੍ਰਿਤ ਵੇਲੇ ਉੱਠਦਾ ਹੈ ਤਾਂ ਫਿਰ ਅੰਮ੍ਰਿਤ ਵੇਲੇ ਵਰਗਾ ਬਾਣ ਅੰਮ੍ਰਿਤ ਵੇਲਾ ਟਿਕਾਓ ਵਿੱਚ ਹੈ। ਪ੍ਰਭੂ ਦੀ ਸਿਫਤ ਸਲਾਹ ਕਰਨ ਦਾ ਸਮਾਂ ਹੈ ਸਾਧ ਸੰਗਤ ਜੀ। ਸਤਿਗੁਰੂ ਜੀ ਨੇ ਰਾਗ ਬਸੰਤ ਵਿੱਚ ਵੀ ਜ਼ਿਕਰ ਕੀਤਾ ਹੈ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਬਿਖੜਾ ਦਾਉ ਲੰਘਾਵੈ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ। ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਪ੍ਰਾਤਹ ਕਾਲ ਇਸ਼ਨਾਨ ਕਰਿਆ ਕਰ, ਇਸ਼ਨਾਨ ਕਰਕੇ ਫਿਰ ਸਿਮਰਨ ਵਿੱਚ ਜੁੜਿਆ ਕਰ, ਸਿਮਰਨ ਤੋਂ ਬਾਅਦ ਫਿਰ ਬਾਣੀ ਪੜ੍ਹਿਆ ਕਰ, ਬਾਣੀ ਪੜ੍ਹ ਕੇ ਨਿਤਨੇਮ ਕਰਕੇ ਫਿਰ ਗੁਰੂ ਕੀ ਸੰਗਤ ਵਿੱਚ ਆਇਆ ਕਰ, ਗੁਰੂ ਕੀ ਸੰਗਤ ਵਿੱਚ ਆ ਕੇ ਅਤੇ ਇੱਥੇ ਤੱਪੜ ਝਾੜ ਵਿਛਾਏ ਦਾ ਗੁਰਸਿੱਖ ਨੇ ਕਰਨਾ ਕੀ ਹੈ, ਦਰੀਆਂ ਝਾੜ ਕੇ ਸੰਗਤ ਵਾਸਤੇ ਵਿਛਾਉਣੀਆਂ, ਔਰ ਜਦੋਂ ਦੀਵਾਨ ਦੀ ਸਮਾਪਤੀ ਹੋ ਜਾਵੇ ਤਾਂ ਦਰੀਆਂ ਝਾੜ ਕੇ ਸਾਧ ਸੰਗਤ ਜੀ ਫਿਰ ਜੋੜ ਕੇ ਸੰਭਾਲਣੀਆਂ। ਇਹ ਗੁਰੂ ਕੇ ਸਿੱਖ ਨੂੰ ਹੁਕਮ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕਰਕੇ, ਇਸ਼ਨਾਨ ਕਰਕੇ ਆਪਣੇ ਪ੍ਰਭੂ ਮਾਲਕ ਦਾ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਿਆ ਕਰ।
ਮਨ ਤਨ ਭਏ ਅਰੁਗਾ,
ਪੁੱਛਿਆ ਮਹਾਰਾਜ ਸਿਮਰਨ ਕੀਤਿਆਂ ਫਲ ਕੀ ਮਿਲੇਗਾ, ਕਿਉਂਕਿ ਅਸੀਂ ਵਪਾਰੀ ਲੋਕ ਹਾਂ ਨਾ, ਅਸੀਂ ਹਰੇਕ ਗੱਲ ਕਰਨ ਤੋਂ ਪਹਿਲਾਂ ਪੁੱਛਦੇ ਹਾਂ ਵੀ ਇਹਦਾ ਲਾਭ ਕੀ ਹੋਵੇਗਾ, ਵੀ ਜੇ ਗੁਰਦੁਆਰੇ ਜਾਂਦੇ ਹਾਂ ਤਾਂ ਉੱਥੇ ਲਾਭ ਕੀ ਮਿਲੇਗਾ ਸਾਨੂੰ, ਜੇ ਅਸੀਂ ਬਾਣੀ ਪੜ੍ਹੀਏ ਤਾਂ ਲਾਭ ਕੀ ਹੋਵੇਗਾ, ਜੇ ਨਾਮ ਸਿਮਰੀਏ ਤਾਂ ਲਾਭ ਕੀ ਹੋਵੇਗਾ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਿੱਤਰਾ, ਮਨ ਤਨ ਭਏ ਅਰੋਗਾ, ਮਨ ਅਤੇ ਸਰੀਰ ਤੇਰਾ ਅਰੋਗ ਹੋ ਜਾਵੇਗਾ ਜੇ ਤੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਉਸ ਮਾਲਕ ਵਾਹਿਗੁਰੂ ਦਾ ਸਿਮਰਨ ਕਰਿਆ ਕਰੇਗਾ ਤਾਂ।
ਕੋਟ ਬਿਘਨ ਲਾਥੇ ਪ੍ਰਭ ਸਰਣਾ,
ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ ਜੀ ਹੋਰ ਕੀ ਲਾਭ ਹੈ, ਤਾਂ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਜ਼ਿੰਦਗੀ ਅੰਦਰ ਕਰੋੜਾਂ ਰੁਕਾਵਟਾਂ ਆਉਂਦੀਆਂ ਨੇ, ਪਰ ਜੇ ਤੂੰ ਪ੍ਰਭੂ ਦੀ ਸ਼ਰਨ ਵਿੱਚ ਆ ਜਾਵੇਂ, ਪ੍ਰਭੂ ਦੀ ਸ਼ਰਨ ਵਿੱਚ ਪੈ ਕੇ ਅਤੇ ਉਸ ਮਾਲਕ ਨੂੰ ਅੱਠੇ ਪੈਰ ਚੇਤੇ ਕਰੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇਂ, ਤਾਂ ਫਿਰ ਇਹ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ। ਕੋਟ ਬਿਘਨ ਲਾਥੇ ਪ੍ਰਭ ਸਰਣਾ, ਪ੍ਰਭੂ ਦੀ ਸ਼ਰਨ ਆਇਆ ਕਰੋੜਾਂ ਬਿਘਨ ਜਿਹੜੇ ਨੇ ਉਹ ਲੱਥ ਜਾਂਦੇ ਨੇ, ਰੁਕਾਵਟਾਂ ਸਾਧ ਸੰਗਤ ਜੀ ਦੂਰ ਹੋ ਜਾਂਦੀਆਂ ਹਨ।
ਪ੍ਰਗਟੇ ਭਲੇ ਸੰਜੋਗਾ,
ਅਤੇ ਪ੍ਰਭੂ ਪਰਮੇਸ਼ਰ ਦੇ ਨਾਲ ਮਿਲਾਪ ਦੇ ਚੰਗੇ ਅਵਸਰ ਬਣ ਜਾਂਦੇ ਨੇ। ਸੰਜੋਗਾ ਨਾਮ ਸੰਜੋਗ ਦਾ ਹੈ, ਮਿਲਾਪ ਦਾ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਇਹ ਵੀ ਦਰਸਾਇਆ, ਸੰਯੋਗ ਵਿਯੋਗ ਦੋਏ ਕਾਰ ਚਲਾਵੇਂ, ਇਹ ਦੋ ਹੀ ਸੰਸਾਰ ਦੇ ਸਾਰੇ ਕਾਰੋ ਵਿਹਾਰ ਨੂੰ ਚਲਾਉਣ ਵਾਲੇ ਨੇ। ਸੰਯੋਗ ਕਰਮਾਂ ਕਰਕੇ ਜੀਵ ਇੱਕ ਦੂਜੇ ਨਾਲ ਮਿਲਦੇ ਨੇ, ਜੁੜਦੇ ਨੇ, ਵਿਯੋਗ ਕਰਮਾਂ ਕਰਕੇ ਇੱਕ ਦੂਜੇ ਤੋਂ ਵਿਛੜ ਜਾਂਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਸੰਯੋਗ ਵਿਯੋਗ ਧੁਰੋਂ ਹੀ ਹੋਊਗਾ, ਜੁੜਨਾ ਅਤੇ ਵਿਛੜ ਜਾਣਾ ਇਹ ਧੁਰੋਂ ਹੀ ਪਰਮਾਤਮਾ ਨੇ ਲਿਖਿਆ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਜੇ ਪ੍ਰਭੂ ਦੀ ਸ਼ਰਨ ਵਿੱਚ ਆ ਜਾਵੇਂ, ਤੇਰੀ ਜ਼ਿੰਦਗੀ ਦੀਆਂ ਕਰੋੜਾਂ ਰੁਕਾਵਟਾਂ ਦੂਰ ਹੋ ਜਾਣਗੀਆਂ ਅਤੇ ਪ੍ਰਭੂ ਦੇ ਨਾਲ ਮਿਲਣ ਦਾ ਭਲਾ ਚੰਗਾ ਅਵਸਰ ਬਣ ਜਾਵੇਗਾ।
ਪ੍ਰਭ ਬਾਣੀ ਸ਼ਬਦ ਸੁਭਾਖਿਆ।
ਪ੍ਰਭੂ ਸਰੂਪ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਭੂ ਦੀ ਬਾਣੀ ਅਥਵਾ ਸ਼ਬਦ ਸੁਭਾਖਿਆ ਉਚਾਰਨ ਕੀਤਾ ਹੈ। ਪ੍ਰਭੂ ਦੀ ਸਿਫਤ ਸਲਾਹ ਵਿੱਚ ਬਾਣੀ ਦਾ ਉਚਾਰਨ ਕੀਤਾ ਗਿਆ। ਸਤਿਸੰਗਤ ਜੀ, ਇਸ ਨੂੰ ਕਈ ਰੂਪਾਂ ਵਿੱਚ ਸਤਿਗੁਰਾਂ ਨੇ ਗੁਰਬਾਣੀ ਵਿੱਚ ਦਰਸਾਇਆ ਹੈ। ਕਿਤੇ ਗੁਰਬਾਣੀ ਬਾਣੀ ਦੇ ਰੂਪ ਵਿੱਚ ਇਹ ਸ਼ਬਦ ਆਏ ਨੇ। ਬਾਣੀ ਤੋਂ ਭਾਵ ਹੈ ਬਚਨ, ਸ਼ਬਦ ਦਾ ਅਰਥ ਵੀ ਬਚਨ ਹਨ, ਆਵਾਜ਼ ਹੈ। ਸਤਿਗੁਰੂ ਜੀ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਦੇ ਬਚਨ, ਉਸ ਪ੍ਰਭੂ ਦੀ ਸਿਫਤ ਸਲਾਹ ਦੀ ਆਵਾਜ਼ ਜਿਹੜੀ ਹੈ, ਇਹ ਗੁਰੂ ਨੇ ਉਚਾਰਨ ਕੀਤੀ ਹੈ।
ਗਾਵਹੋ ਸੁਣਹੋ ਪੜ੍ਹੋ ਨਿਤ ਭਾਈ।
ਸਤਿਗੁਰੂ ਜੀ ਕਹਿੰਦੇ ਨਿਤ ਰੋਜ਼ਾਨਾ ਹੀ, ਜਿਸ ਨੂੰ ਅਸੀਂ ਨਿਤ ਨੇਮ ਕਹਿੰਦੇ ਹਾਂ। ਨੇਮ ਦਾ ਅਰਥ ਹੈ ਨਿਯਮ, ਨਿਤ ਦਾ ਅਰਥ ਹੈ ਰੋਜ਼ਾਨਾ। ਜਿਸ ਟਾਈਮ ਨਾਲ ਅਸੀਂ ਰੋਜ਼ਾਨਾ ਉੱਠ ਕੇ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਉਹਨੂੰ ਕਿਹਾ ਜਾਂਦਾ ਹੈ ਨਿਤ ਨੇਮ। ਅਤੇ ਸਤਿਗੁਰੂ ਜੀ ਕਹਿੰਦੇ ਨਿਤ ਰੋਜ਼ਾਨਾ ਹੀ ਭਾਈ ਗੁਰਬਾਣੀ ਦਾ ਗਾਇਨ ਕਰਿਆ ਕਰੋ। ਰਾਗਾਂ ਦੇ ਵਿੱਚ ਗੁਰਬਾਣੀ ਨੂੰ ਗਾਇਨ ਕਰਨਾ, ਜਿਵੇਂ ਰਾਗੀ ਸਿੰਘ ਗੁਰਬਾਣੀ ਦਾ ਗਾਇਨ ਕਰਦੇ ਨੇ। ਪਰ ਅੱਜ ਕੱਲ੍ਹ ਨਿਰਧਾਰਿਤ ਰਾਗਾਂ ਵਿੱਚ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਬਹੁਤ ਰਾਗੀ ਘੱਟ ਨੇ। ਬਹੁਤੇ ਫਿਲਮੀ ਟੂਨਾਂ ਦੇ ਉੱਤੇ ਹੀ ਗੁਰਬਾਣੀ ਦਾ ਕੀਰਤਨ ਕਰੀ ਜਾਂਦੇ ਨੇ, ਜਦਕਿ ਸਰੋਤਿਆਂ ਦੀ ਸੁਰਤ ਟੁੱਟ ਕੇ ਗੁਰਬਾਣੀ ਨਾਲੋਂ ਅਤੇ ਸਤਿਸੰਗਤ ਜੀ ਫਿਲਮਾਂ ਨਾਲ ਜੁੜ ਜਾਂਦੀ ਹੈ। ਇਸ ਕਰਕੇ ਲੋੜ ਹੈ ਜੋ ਸਤਿਗੁਰਾਂ ਨੇ ਨਿਰਧਾਰਿਤ ਰਾਗਾਂ ਵਿੱਚ ਗੁਰਬਾਣੀ ਦਾ ਉਚਾਰਨ ਕੀਤਾ, ਉਹ ਗੁਰਬਾਣੀ ਨਿਰਧਾਰਿਤ ਰਾਗਾਂ ਵਿੱਚ ਹੀ ਗਾਇਨ ਕੀਤੀ ਜਾਵੇ ਤਾਂ ਇਹਦਾ ਬਹੁਤਾ ਫਲ ਪ੍ਰਾਪਤ ਹੋਵੇਗਾ। ਸਤਿਗੁਰੂ ਜੀ ਕਹਿੰਦੇ ਨਿਰਧਾਰਿਤ ਰਾਗਾਂ ਵਿੱਚ ਪਾ ਕੇ ਇਸ ਬਾਣੀ ਨੂੰ ਗਾਇਨ ਕਰੋ ਅਤੇ ਕੰਨਾਂ ਦੇ ਨਾਲ ਇਸ ਬਾਣੀ ਨੂੰ ਸੁਣੋ ਅਤੇ ਰਸਨਾ ਦੇ ਨਾਲ ਇਸ ਬਾਣੀ ਨੂੰ ਨਿਤ ਰੋਜ਼ਾਨਾ ਭਾਈ ਪੜ੍ਹਿਆ ਕਰੋ। ਸਤਿਸੰਗਤ, ਸਰਵਣੀ ਸੁਣੀਐ ਰਸਨਾ ਗਾਈਐ ਹਿਰਦਾ ਧਿਆਈਐ ਸੋਈ। ਕੰਨਾਂ ਨਾਲ ਸੁਣਨਾ, ਰਸਨਾ ਨਾਲ ਗਾਉਣਾ ਅਤੇ ਹਿਰਦੇ ਕਰਕੇ ਉਸ ਮਾਲਕ ਨੂੰ ਯਾਦ ਕਰਨਾ, ਧਿਆਉਣਾ, ਇਹ ਤਿੰਨ ਪ੍ਰਕਾਰ ਦੇ ਨਾਲ ਗੁਰਬਾਣੀ ਗਾਇਨ ਕਰਨੀ, ਸੁਣਨੀ ਅਤੇ ਪੜ੍ਹਨੀ ਸਤਿਗੁਰਾਂ ਨੇ ਹੁਕਮ ਕੀਤਾ। ਪਰ ਨਾਲ ਹੁਕਮ ਹੈ ਵੀ ਨਿੱਤ, ਇਹ ਨਹੀਂ ਵੀ ਮਹੀਨੇ ਪਿੱਛੋਂ ਆਏ, ਸੰਗਰਾਂਦ ਵਾਲੇ ਦਿਨ ਆ ਗਏ, ਮੱਸਿਆ ਵਾਲੇ ਦਿਨ ਆ ਗਏ ਅਤੇ ਗੁਟਕਾ ਫੜ ਲਿਆ, ਇੱਕ ਦਿਨ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਮੁੜ ਕੇ ਮਹੀਨਾ ਮਹੀਨਾ ਚੇਤਾ ਹੀ ਨਹੀਂ। ਨਹੀਂ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗਾਵਹੋ ਸੁਣਹੋ ਪੜ੍ਹੋ ਨਿਤ ਭਾਈ। ਹੇ ਭਾਈ, ਨਿਤ ਰੋਜ਼ਾਨਾ, ਨਿਤ ਪ੍ਰਤ ਰੋਜ਼ਾਨਾ ਹੀ ਗੁਰਬਾਣੀ ਦਾ ਗਾਇਨ ਕਰਿਆ ਕਰੋ, ਕੰਨਾਂ ਨਾਲ ਸੁਣਿਆ ਕਰੋ ਅਤੇ ਰਸਨਾ ਦੁਆਰਾ ਪੜ੍ਹਿਆ ਕਰੋ। ਭਾਵ ਰਸਨਾ ਤੋਂ ਬੋਲ ਕੇ ਉਚਾਰਨ ਕਰਨਾ ਅਤੇ ਕੰਨਾਂ ਨਾਲ ਸੁਣਨਾ, ਫਿਰ ਮਨ ਦਾ ਟਿਕਾਓ ਬਣਦਾ। ਵੈਸੇ ਤਾਂ ਸਤਿਪੁਰਖਾਂ ਦੀ ਇਹ ਵੀ ਵਿਚਾਰ ਹੈ ਕਿ ਜਿੰਨੀ ਗੁਰਬਾਣੀ ਗੁਪਤ ਪੜ੍ਹੀ ਜਾਵੇ ਉਹਦਾ ਬਹੁਤਾ ਫਲ ਪ੍ਰਾਪਤ ਹੁੰਦਾ ਹੈ। ਜਿਵੇਂ ਜ਼ਿਮੀਂਦਾਰ ਛੱਟਾ ਦੇ ਕੇ ਬੀਜ ਦਾ ਉੱਤੇ ਸੁਹਾਗਾ ਫੇਰ ਦਿੰਦਾ ਹੈ ਨਾ, ਅਤੇ ਸਤਿਸੰਗਤ ਜੀ ਫਿਰ ਉਹ ਫਸਲ ਬਹੁਤੀ ਉੱਗਦੀ ਹੈ। ਪਰ ਜੇ ਉਹ ਛੱਟਾ ਦੇ ਕੇ ਉੱਤੇ ਸੁਹਾਗਾ ਨਾ ਫੇਰੇ ਖੁੱਲ੍ਹੀ ਛੱਡ ਦੇਵੇ ਫਿਰ ਉਹ ਜਾਨਵਰ ਚੁਗ ਜਾਂਦੇ ਨੇ ਬੀਜ, ਫਿਰ ਓਨੀ ਫਸਲ ਪ੍ਰਾਪਤ ਨਹੀਂ ਹੁੰਦੀ। ਕੋਈ ਸਤਿਪੁਰਖਾਂ ਦੀ ਇਹ ਵੀ ਵਿਚਾਰ ਹੈ ਕਿ ਗੁਰਬਾਣੀ ਗੁਪਤ ਪੜ੍ਹਨ ਦੇ ਨਾਲ ਬਹੁਤਾ ਲਾਭ ਪ੍ਰਾਪਤ ਹੁੰਦਾ ਹੈ, ਪਰ ਕਈ ਵਾਰ ਗੁਪਤ ਪੜ੍ਹਨ ਦੇ ਨਾਲ ਸੁਰਤੀ ਉੱਖੜ ਜਾਂਦੀ ਹੈ। ਇਸ ਕਰਕੇ ਰਸਨਾ ਦੇ ਨਾਲ ਉੱਚੀ ਬੋਲ ਕੇ ਬਾਣੀ ਪੜ੍ਹਨੀ, ਕੰਨਾਂ ਦੇ ਨਾਲ ਸੁਣਨੀ, ਫਿਰ ਮਨ ਦਾ ਟਿਕਾਓ ਬਣਿਆ ਰਹਿੰਦਾ ਹੈ।
ਗੁਰ ਪੂਰੇ ਤੂੰ ਰੱਖਿਆ,
ਪੂਰੇ ਗੁਰੂ ਨੇ ਤੈਨੂੰ ਵਿਕਾਰਾਂ ਵੱਲੋਂ ਰੱਖ ਲਿਆ ਹੈ, ਪੂਰੇ ਗੁਰੂ ਨੇ ਕਿਰਪਾ ਕਰਕੇ ਤੈਨੂੰ ਕਰੋੜਾਂ ਵਿਘਨਾਂ ਤੋਂ ਰੁਕਾਵਟਾਂ ਤੋਂ ਬਚਾ ਲਿਆ ਹੈ। ਇਸ ਕਰਕੇ ਤੂੰ ਨਿੱਤ ਰੋਜ਼ਾਨਾ ਬਾਣੀ ਪੜ੍ਹਿਆ ਕਰ, ਤੂੰ ਬਾਣੀ ਗਾਇਣ ਕਰਿਆ ਕਰ। ਜੇ ਨਹੀਂ ਪੜ੍ਹ ਸਕਦਾ, ਨਹੀਂ ਗਾ ਸਕਦਾ ਤਾਂ ਫਿਰ ਸੁਣਿਆ ਕਰ। ਆ ਕਈ ਵਾਰ ਅਸੀਂ ਕਹਿ ਦਿੰਦੇ ਨਾ ਜੀ ਮੈਂ ਅਨਪੜ੍ਹ ਹਾਂ, ਮੈਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ। ਸਤਿਗੁਰੂ ਜੀ ਕਹਿੰਦੇ ਨਹੀਂ ਪੜ੍ਹ ਸਕਦਾ, ਨਹੀਂ ਗਾ ਸਕਦਾ ਤਾਂ ਫਿਰ ਮਿੱਤਰਾ ਸੁਣ ਲਿਆ ਕਰ। ਸੁਣਨ ਦਾ ਵੀ ਬਹੁਤ ਵੱਡਾ ਲਾਭ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਹੀ ਦਰਸਾਇਆ ਹੈ ਨਾ, ਸਤਿਗੁਰੂ ਜੀ ਕਹਿੰਦੇ ਨੇ ਸੁਣਨ ਵਾਲੇ ਜਿਹੜੇ ਨੇ ਉਹ ਪਵਿੱਤਰ ਹਨ, ਕਹਿਣ ਵਾਲੇ ਜਿਹੜੇ ਨੇ ਉਹ ਪੁਨੀਤ ਹਨ। ਇਸ ਕਰਕੇ ਸੁਣਨ ਦਾ ਬਹੁਤਾ ਲਾਭ ਹੈ। ਸਤਸੰਗਤ ਜੀ ਵੱਧ ਤੋਂ ਵੱਧ ਗੁਰਬਾਣੀ ਸੁਣਨੀ। ਸਤਿਗੁਰੂ ਜੀ ਕਹਿੰਦੇ ਜੇ ਤੂੰ ਨਹੀਂ ਪੜ੍ਹ ਸਕਦਾ, ਨਹੀਂ ਗਾ ਸਕਦਾ ਤਾਂ ਨਿੱਤ ਕੰਨਾਂ ਨਾਲ ਸੁਣ ਲਿਆ ਕਰ, ਵੇਖ ਤੈਨੂੰ ਵਾਹਿਗੁਰੂ ਨੇ ਕਰੋੜਾਂ ਵਿਘਨਾਂ ਤੋਂ ਬਚਾਉਣਾ ਕੀਤਾ ਹੈ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਸਾਚਾ ਸਾਹਿਬ ਅਮਿਤ ਵਡਾਈ।
ਉਹ ਮਾਲਕ ਪਰਮੇਸ਼ਰ ਸੱਚਾ ਹੈ, ਸੱਚ ਸਰੂਪ ਹੈ, ਅਤੇ ਸਤਸੰਗਤ ਜੀ ਉਸ ਦੀ ਵਡਿਆਈ ਅਮਿਤ ਹੈ, ਮਿਣਤੀ ਤੋਂ ਰਹਿਤ ਹੈ। ਉਹਦੀ ਵਡਿਆਈ ਅਸੀਂ ਕਿਸੇ ਵਸਤੂ ਨਾਲ ਨਹੀਂ ਕਰ ਸਕਦੇ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੀਆਂ ਵਡਿਆਈਆਂ ਬਹੁਤ ਵੱਡੀਆਂ ਨੇ ਅਤੇ ਕਥਨ ਨਹੀਂ ਕੀਤੀਆਂ ਜਾ ਸਕਦੀਆਂ। ਕਿਸੇ ਵਸਤੂ ਦੇ ਨਾਲ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ ਕਿ ਉਹ ਪਰਮਾਤਮਾ ਦੀ ਵਡਿਆਈ ਇਸ ਤਰ੍ਹਾਂ ਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਦੀ ਵਡਿਆਈ ਮਿਣਤੀ ਤੋਂ ਰਹਿ ਅਤੇ ਮਿਣੀ ਨਹੀਂ ਜਾ ਸਕਦੀ। ਕਿਤਨੀ ਕੁ ਵਡਿਆਈ ਸਤਿਸੰਗਤ ਜੀ, ਸਾਰੇ ਸੰਸਾਰ ਦੇ ਜੀਵ ਉਸ ਅਕਾਲ ਪੁਰਖ ਦੀ ਉਪਮਾ ਕਰਦੇ ਨੇ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜਿੱਥੇ ਮਨੁੱਖ ਉਹਨੂੰ ਯਾਦ ਕਰਦੇ ਨੇ ਉੱਥੇ ਪਸ਼ੂ ਪੰਛੀ ਵੀ ਉਹਨੂੰ ਯਾਦ ਕਰਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਚਾ ਸਾਹਿਬ ਅਮਿਤ ਵਡਾਈ। ਉਹ ਮਾਲਕ ਸੱਚਾ ਹੈ, ਸੱਚ ਸਰੂਪ ਹੈ, ਉਸ ਦੀ ਵਡਿਆਈ ਵੀ ਵੱਡੀ ਹੈ, ਮਿਣਤੀ ਤੋਂ ਰਹਿਤ ਹੈ।
ਭਗਤ ਵਛਲ ਦਇਆਲਾ,
ਸਤਸੰਗਤ ਜੀ ਭਗਤੀ ਕਰਨ ਵਾਲਿਆਂ ਨਾਲ ਉਹ ਪਿਆਰ ਕਰਦਾ, ਦਇਆ ਦਾ ਘਰ ਹੈ, ਦਇਆ ਦਾ ਸੋਮਾ ਹੈ। ਅਤੇ ਜਿਹੜੇ ਭਗਤੀ ਕਰਦੇ ਨੇ ਨਾ ਭਗਤ ਜਨ, ਉਹਨਾਂ ਨਾਲ ਪਿਆਰ ਕਰਦਾ ਹੈ, ਭਗਤਾਂ ਦਾ ਪਿਆਰਾ ਹੈ, ਭਗਤ ਵਛਲ ਹੈ। ਜਿਵੇਂ ਗਊ ਵੱਛੇ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ ਨਾ, ਇਸੇ ਤਰ੍ਹਾਂ ਉਹ ਪਰਮੇਸ਼ਰ ਆਪਣੇ ਪਿਆਰਿਆਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ।
ਸੰਤਾਂ ਕੀ ਪੈਜ ਰੱਖਦਾ ਆਇਆ,
ਸਤਸੰਗਤ ਸੰਤਾਂ ਦੀ ਪੈਜ ਇੱਜ਼ਤ ਰੱਖਦਾ ਆਇਆ ਹੈ। ਹਰ ਯੁੱਗ ਯੁੱਗ ਭਗਤੇ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਯੁੱਗਾਂ ਯੁੱਗਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਭਗਤ ਪੈਦਾ ਕਰਕੇ ਫਿਰ ਉਹਨਾਂ ਦੀ ਇੱਜ਼ਤ ਪੱਤ ਰੱਖਦਾ ਆਇਆ। ਸਤਿਗੁਰੂ ਜੀ ਨੇ ਫਰਮਾਇਆ ਹੈ, ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ। ਇੱਥੇ ਸਤਿਗੁਰਾਂ ਨੇ ਭਗਤ ਪ੍ਰਹਿਲਾਦ ਜੀ ਨੂੰ ਸੰਤ ਵੀ ਕਿਹਾ ਹੈ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਜਿਸ ਪਰਮਾਤਮਾ ਨੇ ਸੰਤ ਪ੍ਰਹਿਲਾਦ ਜੀ ਦੀ ਇੱਜ਼ਤ ਰੱਖੀ, ਉਹ ਯੁੱਗਾਂ ਯੁਗਾਂਤਰਾਂ ਵਿੱਚ ਸਤਸੰਗਤ ਜੀ ਆਪਣੇ ਪਿਆਰਿਆਂ ਦੀ ਇੱਜ਼ਤ ਰੱਖਦਾ ਹੈ। ਹਰਨਾਖਸ਼ ਤੋਂ ਭਗਤ ਪ੍ਰਹਿਲਾਦ ਜੀ ਨੂੰ ਕਈ ਵਾਰ ਬਚਾਉਣਾ ਕੀਤਾ। ਆਹ ਜਿਹੜੀਆਂ ਹੋਲੀਆਂ ਚੱਲ ਰਹੀਆਂ ਨੇ ਨਾ, ਇਹਨਾਂ ਹੋਲੀਆਂ ਦਾ ਬਹੁਤਾ ਸੰਬੰਧ ਜਿਹੜਾ ਉਹ ਭਗਤ ਪ੍ਰਹਿਲਾਦ ਜੀ ਦੇ ਨਾਲ ਜੁੜਦਾ ਹੈ। ਸਤਸੰਗਤ ਜੀ, ਹੋਲਕਾ ਜਿਹੜੀ ਸੀ ਇਹ ਹਰਨਾਖਸ਼ ਦੀ ਭੈਣ ਸੀ, ਔਰ ਇਹ ਵੀ ਇਤਿਹਾਸ ਵਿੱਚ ਜ਼ਿਕਰ ਆਇਆ ਹੈ, ਸਾਖੀਕਾਰਾਂ ਨੇ ਜ਼ਿਕਰ ਕੀਤਾ ਹੈ ਕਿ ਹੋਲਕਾ ਭਗਤ ਪ੍ਰਹਿਲਾਦ ਜੀ ਨੂੰ ਬਲਦੀ ਹੋਈ ਅੱਗ ਵਿੱਚ ਲੈ ਕੇ ਬੈਠ ਗਈ ਸੀ, ਪਰ ਉਹ ਹੋਲਕਾ ਸੜ ਗਈ ਅਤੇ ਭਗਤ ਪ੍ਰਹਿਲਾਦ ਜੀ ਜਿਉਂ ਦੇ ਤਿਉਂ ਰਾਮ ਰਾਮ ਕਰਦੇ ਅੱਗ ਵਿੱਚੋਂ ਬਾਹਰ ਆ ਗਏ ਸਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸੰਤਾਂ ਕੀ ਪੈਜ ਰੱਖਦਾ ਆਇਆ। ਅੱਜ ਹੀ ਨਹੀਂ, ਪੁਰਾਤਨ ਸਮੇਂ ਤੋਂ ਹੀ ਉਹ ਪਰਮੇਸ਼ਰ ਵਾਹਿਗੁਰੂ ਸੰਤਾਂ ਦੀ ਪੈਜ ਇੱਜ਼ਤ ਰੱਖਦਾ ਆਇਆ ਹੈ, ਪਰ ਸੰਤ ਬਣਾਵਟੀ ਨਾ ਹੋਵੇ, ਸੰਤ ਅਸਲੀ ਹੋਵੇ ਅਤੇ ਪੈਜ ਉਹ ਰੱਖਦਾ, ਅਵੱਛ ਰੱਖਦਾ। ਸੰਤ ਜਿਹੜਾ ਬਚਨ ਕਰ ਦਿੰਦੇ ਨੇ ਨਾ ਸਤਸੰਗਤ ਜੀ, ਉਹ ਬਚਨ ਫਿਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਪੂਰਾ ਕਰਦਾ ਹੈ। ਇਉਂ ਪਰਮੇਸ਼ਰ ਸੰਤਾਂ ਦੀ ਇੱਜ਼ਤ ਰੱਖਦਾ ਆਇਆ ਹੈ।
ਆਦਿ ਬਿਰਧ ਪ੍ਰਤ ਪਾਲਾ,
ਸਤਿਗੁਰੂ ਜੀ ਕਹਿੰਦੇ ਆਦਿ ਤੋਂ ਹੀ ਪਰਮੇਸ਼ਰ ਆਪਣੇ ਬਿਰਧ ਦੀ ਪਾਲਣਾ ਕਰਦਾ ਆ ਰਿਹਾ ਹੈ।
ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚਾ।
ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਹੇ ਭਾਈ, ਜਿਵੇਂ ਤੁਸੀਂ ਨਿਤ ਰੋਜ਼ਾਨਾ ਪ੍ਰਸ਼ਾਦਾ ਛਕਦੇ ਹੋ ਨਾ, ਇਹ ਸਰੀਰ ਦੀ ਖੁਰਾਕ ਹੈ। ਪ੍ਰਸ਼ਾਦਾ ਛਕਾਂਗੇ, ਸਰੀਰ ਤੁਰਿਆ ਫਿਰਿਆ ਤੁਰਦਾ ਫਿਰਦਾ ਰਹੇਗਾ। ਪ੍ਰਸ਼ਾਦਾ ਛੱਡ ਦਿੱਤਾ ਜਾਵੇ ਤਾਂ ਬੰਦਾ ਨਿਰਬਲ ਕਮਜ਼ੋਰ ਹੋ ਕੇ ਆਖਰ ਨੂੰ ਹਰੀਹਰ ਹੋ ਜਾਂਦਾ ਹੈ। ਇਹ ਸਰੀਰ ਦੀ ਖੁਰਾਕ ਹੈ ਪ੍ਰਸ਼ਾਦਾ ਛਕਣਾ, ਪਰ ਆਤਮਾ ਦੀ ਖੁਰਾਕ ਹੈ ਨਾਮ ਅੰਮ੍ਰਿਤ ਭੋਜਨ ਦਾ ਛਕਣਾ। ਇਹ ਆਤਮਾ ਦੀ ਖੁਰਾਕ ਹੈ। ਪ੍ਰਸ਼ਾਦਾ ਨਾ ਛਕੀਏ ਤਾਂ ਸਰੀਰ ਕਮਜ਼ੋਰ ਹੁੰਦਾ ਹੈ, ਜੇ ਨਾਮ ਨਾ ਜਪੀਏ ਤਾਂ ਸਤਸੰਗਤ ਜੀ ਫਿਰ ਆਤਮਾ ਕਮਜ਼ੋਰ ਹੋ ਜਾਂਦੀ ਹੈ, ਅਤੇ ਜੇ ਆਤਮਾ ਕਮਜ਼ੋਰ ਹੋ ਜਾਵੇ ਨਾ ਤਾਂ ਫਿਰ ਹਰੇਕ ਤੋਂ ਹੀ ਡਰ ਲੱਗਦਾ ਹੈ। ਆ ਜਿਨ੍ਹਾਂ ਦੀ ਆਤਮਾ ਬਹੁਤੀ ਕਮਜ਼ੋਰ ਹੁੰਦੀ ਹੈ ਨਾ, ਜਿਹੜੇ ਨਾਮ ਨਹੀਂ ਜਪਦੇ, ਨਾਮ ਰੂਪੀ ਭੋਜਨ ਨਹੀਂ ਛਕਦੇ, ਸਤਸੰਗਤ ਜੀ ਉਹ ਡਰਦੇ ਨੇ। ਉਹ ਕਹਿੰਦੇ ਮੈਨੂੰ ਫਲਾਣੀ ਚੀਜ਼ ਵਿਖਾਲੀ ਦਿੰਦੀ ਹੈ, ਕਾਰਨ ਆਤਮਾ ਕਮਜ਼ੋਰ ਹੈ। ਜੇ ਅਸੀਂ ਨਾਮ ਰੂਪੀ ਭੋਜਨ ਛਕਾਂਗੇ ਸਾਡੀ ਆਤਮਾ ਬਲਵਾਨ ਹੋਵੇਗੀ, ਸਰੀਰ ਬਲਵਾਨ ਹੋਵੇਗਾ ਤਾਂ ਫਿਰ ਬੰਦਾ ਡਰਦਾ ਨਹੀਂ। ਕਹਿੰਦਾ ਵੀ ਮੇਰੇ 'ਚ ਬਲ ਹੈਗਾ ਵਾ, ਕੋਈ ਗੱਲ ਨਹੀਂ, ਨਜਿੱਠ ਲਵਾਂਗਾ। ਪਰ ਜੇ ਸਰੀਰ ਹੀ ਕਮਜ਼ੋਰ ਹੋਵੇ ਤਾਂ ਸਤਸੰਗਤ ਜੀ ਉਹ ਵਿਚਾਰਾ ਡਰਦਾ ਅੰਦਰ ਵੜ ਜਾਂਦਾ। ਇਸੇ ਤਰ੍ਹਾਂ ਜੇ ਆਤਮਾ ਕਮਜ਼ੋਰ ਹੈ ਤਾਂ ਡਰ ਲੱਗੇਗਾ, ਜੇ ਆਤਮਾ ਬਲਵਾਨ ਹੈ ਤਾਂ ਸਤਸੰਗਤ ਜੀ ਫਿਰ ਮਨੁੱਖ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਆਉਂਦਾ। ਸਤਿਗੁਰੂ ਜੀ ਕਹਿੰਦੇ ਜਿੱਥੇ ਤੂੰ ਰੋਜ਼ਾਨਾ ਭੋਜਨ ਛਕਦਾ ਹੈ ਨਾ, ਉੱਥੇ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ। ਅੰਮ੍ਰਿਤ ਵਰਗਾ ਨਾਮ ਰੂਪੀ ਭੋਜਨ ਵੀ ਨਿਤ ਖਾਇਆ ਕਰ।
ਸਰਬ ਵੇਲਾ ਮੁਖ ਪਾਵਹੁ।
ਪੁੱਛਿਆ ਮਹਾਰਾਜ, ਭੋਜਨ ਤਾਂ ਮੈਂ ਤਿੰਨ ਟਾਈਮ ਛਕਦਾ ਹੈ, ਪਹਿਲਾਂ ਸਵੇਰੇ ਨਾਸ਼ਤਾ, ਦੁਪਹਿਰ ਨੂੰ, ਫਿਰ ਰਾਤ ਨੂੰ। ਤਿੰਨ ਵਾਰੀ ਤਾਂ ਭੋਜਨ ਛਕਦਾ ਹੀ ਹੈ ਨਾ, ਅਤੇ ਉਸ ਤਰ੍ਹਾਂ ਵੈਸੇ ਅੱਠੇ ਪਹਿਰ ਹੀ ਕੁਛ ਨਾ ਕੁਛ ਛਕਦੇ ਰਹੀਦਾ ਹੈ। ਪੰਜਾਬੀ ਦੀ ਕਹਾਵਤ ਹੈ ਨਾ ਵੀ ਫਲਾਣਾ ਬੱਕਰੀ ਵਾਕੂ ਮੂੰਹ ਮਾਰੀ ਜਾਂਦਾ ਹੈ, ਵੀ ਕੁਛ ਨਾ ਕੁਛ ਮੂੰਹ 'ਚ ਪਾਈ ਰੱਖਣਾ, ਕੋਈ ਟੋਫੀ ਪਾ ਲਈ, ਕੋਈ ਬਿਸਕੁਟ ਖਾ ਲਿਆ, ਕਦੇ ਚਾਹ ਦਾ ਕੱਪ ਪੀ ਲਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮਿੱਤਰਾ ਤੂੰ ਇਸ ਤਰ੍ਹਾਂ ਕਰ, ਸਰਬ ਵੇਲਾ ਮੁੱਖ ਪਾਵੋ। ਪੁੱਛਿਆ, ਮਹਾਰਾਜ ਤੁਸੀਂ ਨਾਮ ਅੰਮ੍ਰਿਤ ਭੋਜਨ ਦੀ ਗੱਲ ਕੀਤੀ ਹੈ ਅਤੇ ਇਹ ਕਿੰਨੀ ਵਾਰ ਛਕਿਆ ਕਰੀਏ? ਤਾਂ ਸਤਿਗੁਰੂ ਜੀ ਕਹਿੰਦੇ, ਸਰਬ ਵੇਲਾ ਮੁੱਖ ਪਾਵੋ। ਵੇਲਾ ਨਾਮ ਸਮੇਂ ਦਾ, ਸਤ ਸੰਗਤ ਜੀ ਟਾਈਮ ਦਾ ਹੈ। ਸਤਿਗੁਰੂ ਜੀ ਕਹਿੰਦੇ, ਸਾਰੇ ਸਮਿਆਂ ਦੇ ਵਿੱਚ, ਸਾਰੇ ਟਾਈਮ ਵਿੱਚ ਤੂੰ ਨਾ ਆਪਣੇ ਮੁੱਖ ਵਿੱਚ ਇਹ ਨਾਮ ਅੰਮ੍ਰਿਤ ਭੋਜਨ ਪਾਇਆ ਕਰ, ਭਾਵ ਅੱਠੇ ਪੈਰ ਨਾਮ ਨੂੰ ਚੇਤੇ ਵਿੱਚ ਰੱਖ, ਕਦੇ ਵਿਸਾਰਿਆ ਨਾ ਕਰ।
ਜਰਾ ਮਰਾ ਤਾਪ ਸਭ ਨੱਠਾ।
ਸਤਿਗੁਰੂ ਜੀ ਕਹਿੰਦੇ, ਫਿਰ ਬੁਢੇਪਾ, ਮੌਤ, ਇਸ ਤਰ੍ਹਾਂ ਦੁੱਖ, ਕਲੇਸ਼, ਇਹ ਸਾਰੇ ਹੀ ਨਿਵਿਰਤ ਹੋ ਜਾਣਗੇ।
ਗੁਣ ਗੋਬਿੰਦ ਨਿਤ ਗਾਵਹੋ।
ਜਿਹੜੇ ਨਿਤ ਨਾਮ ਅੰਮ੍ਰਿਤ ਭੋਜਨ ਛਕਦੇ ਨੇ ਨਾ, ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਗੁਰਮੁਖ ਬੁੱਢੇ ਕਦੇ ਨਾਹੀਂ। ਉਹ ਗੁਰਮੁਖ ਕਦੇ ਬੁੱਢੇ ਨਹੀਂ ਹੁੰਦੇ ਸਤ ਸੰਗਤ ਜੀ, ਉਹਨਾਂ ਦੀ ਆਤਮਾ ਇੰਨੀ ਬਲਵਾਨ ਹੁੰਦੀ ਹੈ, ਉਹ 80-80, 82-82 ਸਾਲ ਦੇ ਵਿੱਚ ਵੀ ਖੰਡਾ ਖੜਕਾ ਦਿੰਦੇ ਨੇ। ਆ ਸਰਦਾਰ ਸ਼ਾਮ ਸਿੰਘ ਜੀ ਅਟਾਰੀ, ਉਹਨਾਂ ਦੀ 80 ਸਾਲ ਤੋਂ ਉਮਰ ਵੱਧ ਸੀ ਜਦੋਂ ਉਹਨਾਂ ਨੇ ਸਭਰਾਵਾਂ ਦੀ ਜੰਗ ਲੜੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀ ਉਮਰ 80 ਸਾਲ ਤੋਂ ਉੱਪਰ ਸੀ ਜਦੋਂ ਉਹਨਾਂ ਨੇ ਖੰਡਾ ਖੜਕਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਾਇਮ ਕੀਤਾ ਹੈ। ਸਤਿਗੁਰੂ ਜੀ ਕਹਿੰਦੇ, ਜੇ ਤੂੰ ਰੋਜ਼ਾਨਾ ਹੀ ਹਰ ਵੇਲੇ ਨਾਮ ਅੰਮ੍ਰਿਤ ਭੋਜਨ ਛਕਦਾ ਰਹੇਗਾ, ਫਿਰ ਬੁਢਾਪਾ, ਮੌਤ, ਦੁੱਖ, ਕਲੇਸ਼, ਇਹ ਸਾਰੇ ਹੀ ਨਿਵਿਰਤ ਹੋਣਗੇ।
ਸੁਣੀ ਅਰਦਾਸ ਸੁਆਮੀ ਮੇਰਾ।
ਸਤਿਗੁਰੂ ਜੀ ਕਹਿੰਦੇ, ਨਿੱਤ ਉਸ ਪਰਮਾਤਮਾ ਦੇ ਗੁਣ ਗਾਇਆ ਕਰ, ਮੇਰੇ ਮਾਲਕ ਵਾਹਿਗੁਰੂ ਨੇ ਅਰਦਾਸ ਬੇਨਤੀ ਸੁਣੀ ਹੈ। ਕਦੋਂ? ਜਦੋਂ ਇਹ ਜੀਵ ਇਕਾਗਰ ਮਨ ਹੋ ਕੇ ਅਰਦਾਸ ਕਰਦਾ ਹੈ ਅਤੇ ਉਹ ਅਰਦਾਸ ਅਵਸ਼ ਸੁਣਦਾ ਹੈ। ਇਹ ਵੱਖਰੀ ਗੱਲ ਹੈ ਵੀ ਸਾਡੇ ਵਿੱਚ ਘਾਟ ਹੋਵੇ, ਅਸੀਂ ਅਰਦਾਸ ਨਾ ਕਰ ਸਕੀਏ, ਸਾਡੀ ਘਾਟ ਹੈ। ਉਹ ਮਾਲਕ ਤਾਂ ਅੱਠੇ ਪੈਰ ਤਤਪਰ ਹੈ ਸਾਡੀਆਂ ਅਰਦਾਸਾਂ ਸੁਣਨ ਨੂੰ। ਸਤਿ ਸੰਗਤ ਜੀ, ਸੁਣੀ ਅਰਦਾਸ ਸੁਆਮੀ ਮੇਰੇ, ਮੇਰੇ ਮਾਲਕ ਵਾਹਿਗੁਰੂ ਪਰਮੇਸ਼ਰ ਨੇ ਮੇਰੀ ਅਰਦਾਸ ਬੇਨਤੀ ਸੁਣ ਲਈ।
ਸਰਬ ਕਲਾ ਬਣ ਆਈ।
ਇਹਨਾਂ ਸਾਰੀਆਂ ਆਫਤਾਂ ਦੇ ਨਾਲ ਨਜਿੱਠਣ ਵਾਸਤੇ ਸਾਰੀ ਸ਼ਕਤੀ ਜਿਹੜੀ ਸੀ ਉਹ ਬਣ ਆਈ ਹੈ, ਉਹ ਸਾਰੀ ਸ਼ਕਤੀ ਪ੍ਰਾਪਤ ਹੋਈ ਹੈ।
ਪ੍ਰਗਟ ਭਈ ਸਗਲੇ ਯੁੱਗ ਅੰਤਰ।
ਸਾਰੇ ਯੁੱਗਾਂ ਦੇ ਅੰਦਰ ਪ੍ਰਗਟ ਹੋ ਗਈ ਕਿ
ਗੁਰ ਨਾਨਕ ਕੀ ਵਡਿਆਈ।
ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ। ਵਿਦਵਾਨਾਂ ਨੇ ਇੱਥੇ ਅਰਥ ਕੀਤਾ ਹੈ ਕਿ ਗੁਰੂ ਦੀ ਵਡਿਆਈ ਸਾਰਿਆਂ ਯੁੱਗਾਂ ਵਿੱਚ ਪ੍ਰਗਟ ਹੋਈ ਹੈ। ਜਦੋਂ ਸਤਿਗੁਰੂ ਜੀ ਨੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਦਾ ਉਚਾਰਨ ਕੀਤਾ ਤਾਂ ਇਤਿਹਾਸ ਕਹਿੰਦਾ ਦਸਤਗੀਰ ਪੀਰ ਜਿਹੜਾ ਸੀ ਨਾ, ਉਹਨੇ ਸ਼ੰਕਾ ਪ੍ਰਗਟਾਈ ਵੀ ਸਾਡੇ ਧਰਮ ਦੇ ਵਿੱਚ ਕੇਵਲ 7 ਪਤਾਲ ਅਤੇ 7 ਆਕਾਸ਼ ਨੇ, ਤੁਸੀਂ ਲੱਖਾਂ ਹੀ ਦੱਸੀ ਜਾ ਰਹੇ ਹੋ। ਤਾਂ ਸਤ ਸੰਗਤ ਜੀ, ਉਸ ਵੇਲੇ ਜਦੋਂ ਪੀਰ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਸਾਡੇ ਨਾਲ ਚੱਲੋ, ਤੁਹਾਨੂੰ ਵਿਖਾ ਦਿੰਦੇ ਹਾਂ। ਪੀਰ ਨੇ ਬੇਨਤੀ ਕੀਤੀ, ਜੀ ਮੈਂ ਤਾਂ ਬਜ਼ੁਰਗ ਹਾਂ, ਮੇਰੇ ਬੇਟੇ ਨੂੰ ਨਾਲ ਲੈ ਜਾਵੋ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪੀਰ ਦੇ ਬੇਟੇ ਨੂੰ ਨਾਲ ਲਿਆ, ਲੱਖਾਂ ਪਤਾਲ ਅਤੇ ਲੱਖਾਂ ਆਕਾਸ਼ਾਂ ਵਿੱਚ ਗਏ। ਜਿਸ ਪਤਾਲ ਅਤੇ ਆਕਾਸ਼ ਵਿੱਚ ਗਏ ਉੱਥੇ ਅੱਗੇ ਦਰਬਾਰ ਸੱਜਿਆ ਹੋਇਆ ਸੀ ਅਤੇ ਸਤ ਸੰਗਤ ਜੀ, ਉੱਥੋਂ ਦੇ ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕਰ ਰਹੇ ਸਨ, ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰ ਰਹੇ ਸਨ। ਸਤਿਗੁਰੂ ਜੀ ਕਹਿੰਦੇ, ਪ੍ਰਗਟ ਭਈ ਸਗਲੇ ਯੁੱਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸਾਰਿਆਂ ਯੁੱਗਾਂ ਦੇ ਵਿੱਚ ਹੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਥਵਾ ਗੁਰੂ ਦੀ ਵਡਿਆਈ ਪ੍ਰਗਟ ਹੋਈ ਹੈ। ਗੁਰੂ ਦੀ ਵਡਿਆਈ ਸਤ ਸੰਗਤ ਜੀ ਕਦੇ ਵੀ ਮਿਟਦੀ ਨਹੀਂ। ਇਹ ਪਾਵਨ ਪਵਿੱਤਰ ਹੁਕਮ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਸੀ। ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਵੀ ਅੰਮ੍ਰਿਤ ਵੇਲੇ ਉੱਠਿਆ ਕਰੀਏ। ਅੰਮ੍ਰਿਤ ਵੇਲੇ ਉੱਠਣ ਦਾ ਬਹੁਤ ਵੱਡਾ ਲਾਭ ਹੈ। ਅੰਮ੍ਰਿਤ ਵੇਲੇ ਉੱਠ ਕੇ ਜਦੋਂ ਮਨੁੱਖ ਇਸ਼ਨਾਨ ਕਰਕੇ ਸਿਮਰਨ ਭਜਨ ਕਰਦਾ ਹੈ, ਮਨ ਅਤੇ ਤਨ ਜਿਹੜਾ ਇਹ ਦੋਵੇਂ ਨਰੋਏ ਹੋ ਜਾਂਦੇ ਨੇ। ਸਤਿਸੰਗਤ ਜੀ ਦਲਿੱਦਰ ਦੂਰ ਹੋ ਜਾਂਦਾ ਹੈ। ਨਿੱਤ ਬਾਣੀ ਪੜ੍ਹਿਆ ਕਰੀਏ, ਨਾਮ ਅੰਮ੍ਰਿਤ ਦਾ ਭੋਜਨ ਛਕੀਏ। ਸਤਿਗੁਰੂ ਸਾਡੇ 'ਤੇ ਕਿਰਪਾ ਕਰਨ, ਇਹ ਦਾਤਾਂ ਸਾਨੂੰ ਪ੍ਰਾਪਤ ਹੋ ਜਾਣ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।